ਵਾਹਿਗੁਰੂ ਸਾਹਿਬ ਜੀਓ। ਸ੍ਰੀ ਰਾਗ ਮਹੱਲਾ ਤੀਜਾ। ਬਿਨ ਗੁਰ ਰੋਗ ਨ ਟੁੱਟਈ, ਹਉ ਮੈਂ ਪੀੜ ਨ ਜਾਏ। ਗੁਰ ਪ੍ਰਸਾਦੀ ਮਨ ਵਸੈ, ਨਾਮੇ ਰਹੇ ਸਮਾਏ। ਬਿਨ ਗੁਰ ਰੋਗ ਨਾ ਟੁੱਟਈ, ਹਉ ਮੈਂ ਪੀੜ ਨਾ ਜਾਏ। ਗੁਰ ਪ੍ਰਸਾਦੀ ਮਨ ਵਸੈ, ਨਾਮੇ ਰਹੇ ਸਮਾਏ। ਗੁਰ ਸ਼ਬਦੀ ਹਰ ਪਾਈਐ, ਬਿਨ ਸ਼ਬਦੈ ਭਰਮ ਭੁਲਾਏ। ਮਨ ਰੇ ਨਿਜ ਘਰ ਵਾਸਾ ਹੋਏ, ਰਾਮ ਨਾਮ ਸਾ ਲਾਹੇ ਤੂੰ, ਫਿਰ ਆਵਣ ਜਾਣ ਨਾ ਹੋਏ ਰਹਾਉ। ਹਰ ਇੱਕੋ ਦਾਤਾ ਵਰਤਦਾ, ਦੂਜਾ ਅਵਰ ਨ ਕੋਏ। ਸ਼ਬਦ ਸਾਲਾ ਹੀ ਮਨ ਵਸੈ, ਸਹਿਜੇ ਹੀ ਸੁਖ ਹੋਏ। ਸਭ ਨਦਰੀ ਅੰਦਰ ਵੇਖਦਾ, ਜੈ ਭਾਵੈ ਤੈ ਦੇ। ਹਉ ਮੈਂ ਸਭਾ ਗਣਤ ਹੈ, ਗਣਤੇ ਨ ਸੁਖ ਨਾਹੇ। ਬਿਖ ਕੀ ਕਾਰ ਕਮਾਵਣੀ, ਬਿਖ ਹੀ ਮਾਹੇ ਸਮਾਹੇ। ਬਿਨ ਨਾਵੇਂ ਠੌਰ ਨ ਪਾਏਨੀ, ਜੰਪੁਰ ਦੁਖ ਸਹਾਹੇ। ਜੀਉ ਪਿੰਡ ਸਭ ਤਿਸ ਦਾ, ਤਿਸੈ ਦਾ ਆਧਾਰ। ਗੁਰ ਪ੍ਰਸਾਦੀ ਬੁਝੀਐ, ਤਾਂ ਪਾਏ ਮੋਖ ਦੁਆਰ। ਨਾਨਕ ਨਾਮ ਸਲਾਹੇ ਤੂੰ, ਅੰਤ ਨ ਪਾਰਾ ਵਾਰ। ਗੁਰ ਪ੍ਰਸਾਦੀ ਬੁਝੀਐ, ਤਾਂ ਪਾਏ ਮੋਖ ਦੁਆਰ। ਨਾਨਕ ਨਾਮ ਸਲਾਹੇ ਤੂੰ, ਅੰਤ ਨ ਪਾਰਾ ਵਾਰ। ਸ੍ਰੀ ਰਾਗ ਮਹੱਲਾ ਤੀਜਾ। ਬਿਨ ਗੁਰ ਰੋਗ ਨ ਟੁੱਟਈ, ਹਉ ਮੈਂ ਪੀੜ ਨ ਜਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ। ਗੁਰੂ ਖਾਲਸਾ ਸਤਿਸੰਗ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ। ਆਪ ਸੰਗਤਾਂ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪਣੀ ਪਾਵਨ ਰਸਨਾ ਤੋਂ ਫਰਮਾਇਆ ਹੈ, ਇਹ ਸੁਭਾਗਾ ਸਮਾਂ ਐਵੇਂ ਨਹੀਂ ਮਿਲ ਜਾਂਦਾ। ਜਿਨ੍ਹਾਂ ਦੇ ਵੱਡੇ ਭਾਗ ਹੁੰਦੇ ਹਨ, ਜਿਨ੍ਹਾਂ 'ਤੇ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਵੀ ਹੁੰਦੀ ਹੈ, ਉਹ ਗੁਰਸਿੱਖ ਮਾਈ ਭਾਈ ਸਤਿਗੁਰੂ ਦੀ ਸ਼ਰਨ ਵਿੱਚ ਆਉਂਦੇ ਹਨ। ਸਤਿਗੁਰੂ ਦੀ ਸ਼ਰਨ ਵਿੱਚ ਆ ਕੇ ਹੀ ਸਾਨੂੰ ਅਸਲੀ ਜੀਵਨ ਦਾ ਲਾਭ, ਅਸਲੀ ਜੀਵਨ ਦਾ ਮਨੋਰਥ ਹਾਸਲ ਹੁੰਦਾ ਹੈ। ਸਾਡੇ ਜੀਵਨ ਦਾ ਅਸਲੀ ਮਨੋਰਥ ਕੀ ਹੈ, ਮਨ ਰੇ ਨਿਜ ਕਰ ਵਾਸਾ ਹੋਏ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਇਸ ਪਾਵਨ ਪਵਿੱਤਰ ਗੁਰ ਸ਼ਬਦ ਦੇ ਅੰਦਰ ਫਰਮਾਉਂਦੇ ਹਨ, ਆਪਣੇ ਅਸਲੀ ਘਰ ਦੇ ਵਿੱਚ ਨਿਵਾਸ ਹਾਸਲ ਕਰਨਾ ਇਹ ਸਾਡੇ ਜੀਵਨ ਦਾ ਪ੍ਰਯੋਜਨ ਹੈ, ਪਰ ਇਸ ਨੂੰ ਸਿੱਧ ਕਰਨ ਵਾਸਤੇ ਗੁਰੂ ਦੀ ਸ਼ਰਨ ਵਿੱਚ ਜਾਣਾ ਪੈਂਦਾ ਹੈ। ਮਨ ਰੇ ਨਿਜ ਕਰ ਵਾਸਾ ਹੋਏ, ਐ ਮਨ ਜੇ ਤੂੰ ਗੁਰੂ ਦੀ ਸ਼ਰਨ ਵਿੱਚ ਆ ਜਾਵੇਂ, ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹਿ ਸੋਈ ਪਲ ਮੰਨੋ, ਹਰ ਹਰ ਕਥਾ ਨਿਰਾਲੀ, ਫਿਰ ਸਾਡੇ ਜੀਵਨ ਦਾ ਮਨੋਰਥ ਸਿੱਧ ਹੋ ਸਕਦਾ ਹੈ, ਸਾਡਾ ਆਪਣੇ ਅਸਲੀ ਘਰ ਦੇ ਵਿੱਚ ਨਿਵਾਸ ਹੋ ਸਕਦਾ ਹੈ। ਇੱਕ ਇਹ ਵੀ ਘਰ ਹੈ ਜਿਸ ਦੇ ਵਿੱਚ ਅਸੀਂ ਸਾਰੇ ਰਹਿ ਰਹੇ ਹਾਂ, ਪਰ ਜਿਸ ਘਰ ਦੀ ਗੱਲ ਸਤਿਗੁਰੂ ਮਹਾਰਾਜ ਕਰਦੇ ਹਨ ਉਹ ਸਾਡੀ ਸੁਰਤ ਦਾ ਘਰ ਹੈ, ਸਾਡੀ ਆਤਮਾ ਦਾ ਘਰ ਹੈ, ਸਾਡੀ ਰੂਹ ਦਾ ਘਰ ਹੈ। ਉਸ ਘਰ ਨੂੰ ਆਤਮ ਪਦ ਵੀ ਆਖਿਆ ਹੈ, ਉਸ ਘਰ ਨੂੰ ਚੌਥਾ ਪਦ ਅਥਵਾ ਤੁਰੀਆ ਅਵਸਥਾ ਵੀ ਆਖਿਆ ਹੈ, ਅਤੇ ਉਸ ਘਰ ਨੂੰ ਸੱਚਖੰਡ ਦਾ ਵੀ ਨਾਮ ਦਿੱਤਾ ਹੈ। ਉਸ ਘਰ ਨੂੰ ਆਤਮਕ ਅਡੋਲ ਅਵਸਥਾ ਦਾ ਵੀ ਨਾਮ ਦਿੱਤਾ ਹੈ। ਹਜ਼ੂਰ ਕਹਿੰਦੇ, ਐ ਮਨ ਜੇ ਤੂੰ ਗੁਰੂ ਦੀ ਦੀਖਿਆ ਅਤੇ ਸਿੱਖਿਆ ਨੂੰ ਧਾਰਨ ਕਰ ਲਵੇਂ, ਤਾਂ ਤੇਰਾ ਨਿਜ ਘਰ ਦੇ ਵਿੱਚ ਅਸਲੀ ਘਰ ਦੇ ਵਿੱਚ ਨਿਵਾਸ ਹੋ ਸਕਦਾ ਹੈ। ਰਾਮ ਨਾਮ ਸਾ ਲਾਹੇ ਤੂੰ, ਫਿਰ ਆਵਨ ਜਾਣ ਨਾ ਹੋਏ ਰਹਾਉ। ਹਜ਼ੂਰ ਫਰਮਾਉਂਦੇ ਹਨ, ਐ ਮਨਾ ਉਸ ਨਿਜ ਘਰ ਦੀ ਪ੍ਰਾਪਤੀ ਦੇ ਸਾਧਨ ਹਨ ਵਾਹਿਗੁਰੂ ਦਾ ਨਾਮ, ਅਤੇ ਨਾਲ ਹੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਸਿਫਤੋਸਾਲਾ। ਰਾਮ ਨਾਮ ਸਾ ਲਾਹੇ ਤੂੰ, ਜਦੋਂ ਤੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪੇਂਗਾ ਅਤੇ ਨਾਲ ਹੀ ਵਾਹਿਗੁਰੂ ਦੀ ਸਿਫਤੋਸਾਲਾ ਕਰੇਗਾ, ਫਿਰ ਤੈਨੂੰ ਉਸ ਘਰ ਦੀ ਪ੍ਰਾਪਤੀ ਹੋਵੇਗੀ, ਫਿਰ ਆਵਨ ਜਾਣ ਨਾ ਹੋਏ। ਜਦੋਂ ਆਪਣੇ ਅਸਲੀ ਘਰ ਵਿੱਚ ਚਲਿਆ ਗਿਆ, ਫਿਰ ਦੁਬਾਰਾ ਮੁੜ ਕੇ ਤੈਨੂੰ ਆਉਣਾ ਜਾਣਾ ਨਸੀਬ ਨਹੀਂ ਹੋਵੇਗਾ, ਭਾਵ ਤੇਰਾ ਆਵਾਗਮਨ ਜੰਮਣ ਅਤੇ ਮਰਨ 84 ਦਾ ਚੱਕਰ ਮੁੱਕ ਜਾਵੇਗਾ। ਜਦੋਂ ਇੱਕ ਵਾਰੀ ਮਨੁੱਖ ਆਪਣੇ ਅਸਲੀ ਘਰ ਦੇ ਵਿੱਚ ਚਲਿਆ ਜਾਵੇ, ਹਰਖ ਅਨੰਤ ਸੋਗ ਨਹੀਂ ਬੀਆ, ਸੋ ਘਰ ਗੁਰੂ ਨਾਨਕ ਕੋ ਦੀਆ, ਫਿਰ ਦੁਬਾਰਾ ਮੁੜ ਕੇ ਉੱਥੋਂ ਨਾ ਆਉਣ ਦਾ ਹੀ ਚਾਂਸ ਰਹਿ ਜਾਂਦਾ ਹੈ। ਜਦੋਂ ਆਉਣਾ ਹੀ ਨਹੀਂ, ਅਤੇ ਫਿਰ ਜਾਣ ਦੀ ਗੱਲ ਆਪਣੇ ਆਪ ਹੀ ਮੁੱਕ ਜਾਂਦੀ ਹੈ। ਇਸੇ ਲਈ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਭਾਈ ਉਸ ਘਰ ਦੇ ਵਿੱਚ ਜਾਣ ਦੇ ਲਈ ਇੱਕ ਸ਼ਰਤ ਹੈ। ਉਹ ਸ਼ਰਤ ਕੀ ਹੈ? ਇਸ ਮਨੁੱਖ ਨੂੰ ਇੱਕ ਦੀਰਘ ਰੋਗ ਚਿੰਬੜਿਆ ਹੋਇਆ ਹੈ। ਉਹ ਕਿਹੜਾ ਰੋਗ ਹੈ? ਉਹ ਹੈ ਹਉਮੈ ਦਾ ਰੋਗ। ਹਉਮੈ ਦੀਰਘ ਰੋਗ ਹੈ। ਦਾਰੂ ਪੀ ਇਸ ਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ। ਹਉਮੈ ਦਾ ਰੋਗ ਵੀ ਬਹੁਤ ਵੱਡਾ ਰੋਗ ਹੈ, ਪਰ ਇਸ ਨੂੰ ਨਾਸ਼ ਕਰਨ ਦੇ ਲਈ ਦਾਰੂ ਵੀ ਵਾਹਿਗੁਰੂ ਪਰਮੇਸ਼ਰ ਨੇ ਨਾਲ ਹੀ ਪੈਦਾ ਕੀਤਾ ਹੋਇਆ। ਹਉਮੈ ਦਾ ਰੋਗ ਵੀ ਸਾਡੇ ਅੰਦਰ ਹੀ ਹੈ, ਅਤੇ ਦਾਰੂ ਨਾਮ ਦਾ ਉਹ ਵੀ ਸਾਡੇ ਅੰਦਰ ਹੀ ਹੈ। ਪਰ ਇੱਕ ਗੱਲ ਯਾਦ ਰੱਖੋ, ਦਵਾਈ ਭਾਵੇਂ ਸਾਡੇ ਕੋਲ ਘਰ ਵੀ ਪਈ ਹੋਵੇ, ਪਰ ਫਿਰ ਵੀ ਜਦੋਂ ਕੋਈ ਖਤਰਨਾਕ ਰੋਗ ਚਿੰਬੜਿਆ ਹੋਵੇ ਤਾਂ ਡਾਕਟਰ ਦੇ ਕੋਲੋਂ ਹੀ ਜਾ ਕੇ ਦਵਾਈ ਲੈਣੀ ਯੋਗ ਹੁੰਦੀ ਹੈ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਬਿਨ ਗੁਰ ਰੋਗ ਨਾ ਟੁੱਟੇ ਹਉਮੈ ਪੀੜ ਨਾ ਜਾਏ। ਵੀ ਬਿਨਾਂ ਗੁਰੂ ਦੀ ਕਿਰਪਾ ਤੋਂ ਹਉਮੈ ਦਾ ਰੋਗ ਨਹੀਂ ਟੁੱਟ ਸਕਦਾ ਅਤੇ ਨਾਲ ਹੀ ਜਿਹੜੀ ਇਹਦੀ ਪੀੜਾ ਹੈ ਉਹ ਵੀ ਨਹੀਂ ਜਾ ਸਕਦੀ, ਕਿਉਂਕਿ ਸਤਿਗੁਰੂ ਮਹਾਰਾਜ ਨੇ ਸੋਹਲੇ ਬਾਣੀ ਦੇ ਵਿੱਚ ਲਿਖਿਆ ਸੀ, ਤਿੰਨ ਅੰਤਰ ਹਉਮੈ ਕੰਡਾ ਹੈ। ਇਹ ਜਿਹੜਾ ਹਉਮੈ ਦਾ ਰੋਗ ਹੈ ਇਹ ਕੰਡੇ ਵਾਂਗੂ ਚੁੱਭਦਾ ਰਹਿੰਦਾ। ਜਦੋਂ ਕੋਈ ਥੋੜ੍ਹਾ ਜਿਹਾ ਸਾਡੀ ਸ਼ਾਨ ਦੇ ਖਿਲਾਫ ਕੋਈ ਬੋਲ ਦੇਵੇ ਜਾਂ ਕੋਈ ਸਾਡੀ ਮਾੜੀ ਮੋਟੀ ਕੋਈ ਨਿੰਦਿਆ ਚੁਗਲੀ ਕਰ ਦੇਵੇ, ਉਸ ਵੇਲੇ ਸਾਡੀ ਹਉਮੈ ਨੂੰ ਬੜੀ ਤਕਲੀਫ ਹੁੰਦੀ ਹੈ। ਹੈ ਇਹ ਮੈਨੂੰ ਗੱਲ ਕਿਵੇਂ ਆਖ ਦਿੱਤੀ? ਹਜ਼ੂਰ ਕਹਿੰਦੇ ਬਿਨਾਂ ਗੁਰੂ ਦੀ ਕਿਰਪਾ ਤੋਂ ਇਹ ਹਉਮੈ ਦਾ ਰੋਗ ਨਹੀਂ ਟੁੱਟ ਸਕਦਾ ਅਤੇ ਨਾ ਹੀ ਇਹਦੀ ਇਸ ਹਉਮੈ ਦੇ ਰੋਗ ਦੀ ਪੀੜ ਹੀ ਜਾ ਸਕਦੀ ਹੈ। ਇਸ ਲਈ ਸਭ ਤੋਂ ਪਹਿਲਾਂ ਸਤਿਗੁਰੂ ਵੈਦ ਦੇ ਚਰਨਾਂ ਵਿੱਚ ਆਉਣ ਦੀ ਲੋੜ ਹੈ। ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕਾਟਾ ਜਮ ਕੀ ਫੰਦਾ। ਸਤਿਗੁਰੂ ਅਜਿਹੇ ਵੈਦ ਨੇ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਸਤਿਗੁਰ ਪੂਰਾ ਵੈਦ ਹੈ ਪੰਜੇ ਰੋਗ ਅਸਾਧ ਨਿਵਾਰੇ। ਜਿਹੜੇ ਪੰਜ ਅਸਾਧ ਰੋਗ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ, ਉਹਨਾਂ ਨੂੰ ਵੀ ਸਤਿਗੁਰੂ ਨਾਸ਼ ਕਰ ਸਕਦੇ ਨੇ। ਹਉਮੈ ਦਾ ਦੀਰਘ ਰੋਗ ਵੀ ਸਤਿਗੁਰੂ ਮਹਾਰਾਜ ਹੀ ਦੂਰ ਕਰਦੇ ਨੇ। ਇਸੇ ਲਈ ਹਜ਼ੂਰ ਕਹਿੰਦੇ ਭਾਈ ਗੁਰੂ ਦੀ ਸ਼ਰਨ ਵਿੱਚ ਆਓ, ਬਿਨਾਂ ਗੁਰੂ ਦੀ ਕਿਰਪਾ ਤੋਂ ਇਹ ਹਉਮੈ ਦਾ ਰੋਗ ਨਹੀਂ ਟੁੱਟ ਸਕਦਾ ਅਤੇ ਨਾ ਹੀ ਇਸ ਰੋਗ ਦੀ ਪੀੜਾ ਦੁੱਖ ਤਕਲੀਫ ਦੂਰ ਹੋ ਸਕਦੀ ਹੈ।
ਗੁਰ ਪ੍ਰਸਾਦੀ ਮਨ ਵਸੈ ਨਾਮੇ ਰਹਿ ਸਮਾਏ।
ਇਸ ਹਉਮੈ ਦੇ ਰੋਗ ਦਾ ਦਾਰੂ ਭਲਾ ਕੀ ਹੈ? ਉਹ ਦਾਰੂ ਹੈ ਨਾਮ। ਹਜ਼ੂਰ ਕਹਿੰਦੇ ਗੁਰ ਪ੍ਰਸਾਦੀ ਮਨ ਵਸੈ, ਗੁਰੂ ਦੀ ਕਿਰਪਾ ਦੇ ਨਾਲ ਨਾਮ ਦਾ ਦਾਰੂ ਸਾਡੇ ਮਨ ਵਿੱਚ ਵਸਦਾ, ਉੱਥੇ ਹੀ ਹਉਮੈ ਦਾ ਰੋਗ ਹੈ। ਅਤੇ ਜਦੋਂ ਸਾਡੇ ਮਨ ਦੇ ਵਿੱਚ ਨਾਮ ਦਾ ਦਾਰੂ ਵਸ ਜਾਵੇ ਤਾਂ ਫਿਰ ਉਹਦੇ ਨਾਲ ਹਉਮੈ ਦਾ ਰੋਗ ਦੂਰ ਹੁੰਦਾ ਹੈ। ਨਾਮੇ ਰਹਿ ਸਮਾਏ, ਅਤੇ ਫਿਰ ਉਹ ਗੁਰਮੁਖ ਪਿਆਰੇ ਜਿਨ੍ਹਾਂ 'ਤੇ ਗੁਰੂ ਦੀ ਬਖਸ਼ਿਸ਼ ਹੁੰਦੀ ਹੈ ਫਿਰ ਉਹ ਹਰ ਵੇਲੇ ਵਾਹਿਗੁਰੂ ਦੇ ਨਾਮ ਦੇ ਵਿੱਚ ਹੀ ਸਮਾਏ ਰਹਿੰਦੇ ਹਨ।
ਗੁਰ ਸ਼ਬਦੀ ਹਰ ਪਾਈ ਹੈ ਬਿਨ ਸ਼ਬਦ ਪਰਮ ਭੁਲਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਗੁਰ ਸ਼ਬਦੀ ਗੁਰ ਉਪਦੇਸ਼ ਦੁਆਰਾ ਹੀ ਹਰ ਪਾਈ ਹੈ ਵਾਹਿਗੁਰੂ ਦੇ ਨਾਮ ਨੂੰ ਪ੍ਰਾਪਤ ਕਰੀਦਾ ਹੈ। ਬਿਨ ਸ਼ਬਦ ਹੈ ਪਰੋਂ ਭੁਲਾਏ, ਬਿਨਾਂ ਗੁਰੂ ਸ਼ਬਦ ਤੋਂ ਬਿਨਾਂ ਗੁਰ ਉਪਦੇਸ਼ ਤੋਂ ਪਰੋਂ ਭੁਲਾਏ ਸਾਰੇ ਜੀਵਾਂ ਨੂੰ ਭਰਮ ਨੇ ਭੁਲਾਇਆ ਹੋਇਆ ਹੈ। ਭਾਵ ਜਿਨ੍ਹਾਂ 'ਤੇ ਅਕਾਲ ਪੁਰਖ ਵਾਹਿਗੁਰੂ ਦੀ ਨਜ਼ਰ ਹੁੰਦੀ ਹੈ ਉਹ ਗੁਰੂ ਦੀ ਸ਼ਰਨ ਵਿੱਚ ਆ ਜਾਂਦੇ ਨੇ ਅਤੇ ਗੁਰੂ ਦੇ ਪਾਸੋਂ ਨਾਮ ਦਾ ਦਾਰੂ ਪ੍ਰਾਪਤ ਕਰ ਲੈਂਦੇ ਹਨ ਅਤੇ ਗੁਰਮਤਿ ਦੇ ਉਪਦੇਸ਼ ਨੂੰ ਦ੍ਰਿੜ ਕਰਦੇ ਹਨ। ਬਿਨਾਂ ਗੁਰੂ ਸ਼ਬਦ ਤੋਂ ਸਾਰੇ ਜੀਵ ਭਰਮ ਦੇ ਵਿੱਚ ਹੀ ਭੁੱਲੇ ਭਟਕੇ ਫਿਰਦੇ ਹਨ।
ਮਨ ਰੇ ਨਿਜ ਘਰ ਵਾਸਾ ਹੋਏ ਰਾਮ ਨਾਮ ਸਲਾਹੇ ਤੂੰ ਫਿਰ ਆਵਣ ਜਾਣ ਨਾ ਹੋਏ ਰਹਾਉ ਹਰ ਇੱਕੋ ਦਾਤਾ ਵਰਤਦਾ ਦੂਜਾ ਅਵਰ ਨ ਕੋਏ।
ਰਹਾਉ ਬਿਸਰਾਮ ਦੇ ਕੇ ਸਾਹਿਬ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਫਰਮਾਉਂਦੇ ਹਨ, ਗੁਰਮੁਖੋ ਹਰ ਇੱਕੋ ਦਾਤਾ ਵਰਤਦਾ। ਉਹ ਇੱਕੋ ਹੀ ਦਾਤਾ ਅਕਾਲ ਪੁਰਖ ਵਾਹਿਗੁਰੂ ਹੈ, ਉਹੀ ਸਭ ਥਾਵਾਂ 'ਤੇ ਵਰਤ ਰਿਹਾ ਹੈ। ਸੋ ਅੰਤਰ ਸੋ ਬਾਹਰ ਅਨੰਤ ਘੱਟ ਘੱਟ ਵਿਆਪ ਰਹਿਆ ਭਗਵੰਤ। ਹਜ਼ੂਰ ਕਹਿੰਦੇ ਨੇ ਦੂਜਾ ਅਵਰ ਨਾ ਕੋਏ, ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਹੋਰ ਕੋਈ ਦੂਸਰਾ ਦਾਤਾ ਵੀ ਨਹੀਂ ਹੈ ਅਤੇ ਨਾ ਹੀ ਕੋਈ ਸਭ ਥਾਵਾਂ 'ਤੇ ਵਰਤਣ ਵਾਲਾ ਹੈ।
ਸ਼ਬਦ ਸਲਾਹੀ ਮਨ ਵਸੈ ਸਹਿਜੇ ਹੀ ਸੁਖ ਹੋਏ।
ਫਿਰ ਮਹਾਰਾਜ ਕਿਰਪਾ ਕਰਕੇ ਸਾਨੂੰ ਇਹ ਦੱਸੋ, ਉਹ ਦਾਤਾ ਵਾਹਿਗੁਰੂ ਸਾਡੇ ਮਨ ਦੇ ਵਿੱਚ ਕਿਵੇਂ ਵਸ ਸਕਦਾ ਹੈ? ਹਜ਼ੂਰ ਕਹਿੰਦੇ ਸ਼ਬਦ ਸਲਾਹੀ, ਜਦੋਂ ਗੁਰੂ ਕੇ ਸ਼ਬਦ ਦੁਆਰਾ ਨਾਮ ਬਾਣੀ ਦੁਆਰਾ ਅਸੀਂ ਵਾਹਿਗੁਰੂ ਦੀ ਸਿਫਤ ਸਲਾਹ ਕਰਾਂਗੇ। ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਏ ਧਿਆਨਾ, ਫਿਰ ਉਹ ਵਾਹਿਗੁਰੂ ਸਾਡੇ ਮਨ ਵਿੱਚ ਆ ਕੇ ਵਸੇਗਾ। ਸਹਿਜੇ ਹੀ ਸੁਖ ਹੋਏ, ਫਿਰ ਸਹਿਜੇ ਦਾ ਅਰਥ ਹੈ ਨਿਰਯਤਨ ਹੀ, ਸੁਤੇ ਸਿੱਧ ਹੀ ਤੁਹਾਨੂੰ ਸੱਚਾ ਸੁਖ ਸਦੈਵੀ ਸੁਖ ਪ੍ਰਾਪਤ ਹੋ ਜਾਵੇਗਾ।
ਸਭ ਨਦਰੇ ਅੰਦਰ ਵੇਖਦਾ ਜੈ ਪਾਵੈ ਤੈ ਦੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਅਕਾਲ ਪੁਰਖ ਵਾਹਿਗੁਰੂ ਐਸਾ ਦਾਤਾ ਹੈ, ਸਭ ਨਦਰੀ ਅੰਦਰ ਵੇਖਦਾ, ਉਹ ਸਾਰਿਆਂ ਨੂੰ ਹੀ ਆਪਣੀ ਇੱਕ ਦ੍ਰਿਸ਼ਟੀ ਦੇ ਨਾਲ ਵੇਖਦਾ ਹੈ, ਇੱਕੋ ਹੀ ਦ੍ਰਿਸ਼ਟੀ ਦੇ ਅੰਦਰ ਉਹ ਵੇਖਦਾ ਹੈ। ਜੈ ਭਾਵੈ ਤੈ ਦੇ, ਜਿਸ ਨੂੰ ਪਾਉਂਦਾ ਉਸੇ ਨੂੰ ਉਹ ਦਾਤ ਦੇ ਦਿੰਦਾ। ਇਹਦਾ ਮਤਲਬ ਇਹ ਹੈ ਉਸ ਵਾਹਿਗੁਰੂ ਦੀ ਤਾਂ ਇੱਕ ਸਮਾਨ ਦ੍ਰਿਸ਼ਟੀ ਹੈ, ਜਿਵੇਂ ਸੂਰਜ ਇੱਕ ਸਮਾਨ ਸਾਰਿਆਂ ਨੂੰ ਰੋਸ਼ਨੀ ਵੰਡਦਾ ਹੈ, ਬੱਦਲ ਸਾਰਿਆਂ ਨੂੰ ਇੱਕੋ ਜਿਹਾ ਮੀਂਹ ਵਰਸਾਉਂਦਾ ਹੈ, ਇਸੇ ਤਰ੍ਹਾਂ ਉਹ ਅਕਾਲ ਪੁਰਖ ਵਾਹਿਗੁਰੂ ਸਭ ਨੂੰ ਆਪਣੀ ਇੱਕੋ ਹੀ ਨਿਗਾਹ ਦੇ ਅੰਦਰ ਵੇਖਦਾ ਹੈ। ਜੈ ਭਾਵੈ ਤੈ ਦੇ, ਜਿਸ ਦੀ ਸ਼ੁੱਧ ਭਾਵਨਾ ਹੁੰਦੀ ਹੈ ਉਸਨੂੰ ਉਹ ਦਾਤ ਦੇ ਦਿੰਦਾ ਹੈ।
ਹਾਂ ਮੈਂ ਸਭਾ ਗਣਤ ਹੈ ਗਣਤੈ ਨਾ ਸੁਖ ਨਾਹੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੀ ਹਉਮੈ ਦੇ ਵਿੱਚ ਤਾਂ ਸਾਰੀ ਗਿਣਤੀ ਮਿਣਤੀ ਹੀ ਮਨੁੱਖ ਦੇ ਮਨ ਦੇ ਵਿੱਚ ਪਈ ਰਹਿੰਦੀ ਹੈ, ਭਾਵ ਜਿਸ ਮਨੁੱਖ ਦੇ ਮਨ ਦੇ ਵਿੱਚ ਹਉਮੈ ਹੈ ਔਰ ਉਹ ਤਾਂ ਗਿਣਤੀਆਂ ਮਿਣਤੀਆਂ ਵਿੱਚ ਹੀ ਪਿਆ ਰਹਿੰਦਾ, ਬਈ ਮੈਂ ਇੰਨਾ ਪੁੰਨ ਦਾਨ ਕੀਤਾ ਹੈ, ਮੈਂ ਇੰਨੀ ਸੇਵਾ ਕੀਤੀ ਹੈ, ਮੈਨੂੰ ਇਹਦਾ ਆਹ ਫਲ ਮਿਲਣਾ ਚਾਹੀਦਾ ਹੈ, ਮੈਂ ਇੰਨਾ ਨਿਤਨੇਮ ਕੀਤਾ ਹੈ, ਮੈਂ ਇੰਨਾ ਭਜਨ ਪਾਠ ਕੀਤਾ ਹੈ। ਹਉਮੈ ਸਭਾ ਗਣਤ ਹੈ, ਅਸੀਂ ਹਉਮੈ ਦੇ ਵਿੱਚ ਜੋ ਵੀ ਕੰਮ ਕਰਦੇ ਹਾਂ ਉਹ ਸਾਰਾ ਗਿਣਤੀ ਮਿਣਤੀ ਵਿੱਚ ਹੀ ਆ ਜਾਂਦਾ। ਗਣਤ ਹੈ ਨਾ ਸੁਖ ਨਾਹੀਂ, ਪਰ ਹਜ਼ੂਰ ਕਹਿੰਦੇ ਭਾਈ ਜਿਹੜਾ ਗਿਣਤੀਆਂ ਮਿਣਤੀਆਂ ਵਿੱਚ ਪਿਆ ਰਹਿੰਦਾ ਹੈ ਉਹਨੂੰ ਕਦੇ ਵੀ ਸਦੈਵੀ ਸੁਖ ਨਹੀਂ ਪ੍ਰਾਪਤ ਹੋ ਸਕਦਾ।
ਬਿਖ ਕੀ ਕਾਰ ਕਮਾਵਣੀ ਬਿਖੀ ਮਾਹੇ ਸਮਾਹੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਬਿਖ ਕੀ ਕਾਰ ਕਮਾਵਣੀ, ਜਿਹੜਾ ਹਉਮੈ ਵਾਲਾ ਮਨੁੱਖ ਹੈ ਉਹ ਬਿਖ ਦਾ ਅਰਥ ਹੈ ਜ਼ਹਿਰ, ਜ਼ਹਿਰ ਤੋਂ ਮੁਰਾਦ ਹੈ ਮਾਇਆ, ਉਹ ਮਾਇਆ ਦੀ ਹੀ ਕਾਰ ਕਿਰਤ ਕਮਾਉਂਦੇ ਨੇ, ਭਾਵ ਉਹ ਕੰਮ ਕਰਦੇ ਨੇ ਜਿਹਦੇ ਨਾਲ ਸਾਨੂੰ ਮਾਇਆ ਮਿਲੇ। ਬਿਖ ਹੀ ਮਾਹੇ ਸਮਾਹੇ, ਹਮੇਸ਼ਾ ਉਹ ਵਿਸ਼ਿਆਂ ਦੀ ਵਿਸ਼ਟਾ ਦੇ ਵਿੱਚ ਹੀ ਫਿਰ ਉਹ ਲੀਨ ਹੋਏ ਰਹਿੰਦੇ ਨੇ, ਕਿਉਂਕਿ ਮਾਇਆ ਦਾ ਸੁਭਾਵ ਇਹ ਹੈ ਜਦੋਂ ਮਨੁੱਖ ਦੇ ਕੋਲ ਬਹੁਤੀ ਮਾਇਆ ਆ ਜਾਂਦੀ ਹੈ ਅਤੇ ਉਨਾ ਹੀ ਆਦਮੀ ਆਜਾਸੀ ਵਿੱਚ ਪੈ ਜਾਂਦਾ। ਇਸੇ ਲਈ ਹਜ਼ੂਰ ਕਹਿੰਦੇ ਜਿਹੜੇ ਮਾਇਆ ਦੇ ਲਈ ਕਿਰਤ ਕਰਦੇ ਹਨ ਅਤੇ ਫਿਰ ਉਹ ਵਿਸ਼ਿਆਂ ਦੀ ਜ਼ਹਿਰ ਦੇ ਵਿੱਚ ਹੀ ਹਮੇਸ਼ਾ ਲਈ ਸਮਾਏ ਰਹਿੰਦੇ ਹਨ।
ਬਿਨ ਨਾਵੇਂ ਠੌਰ ਨਾ ਪਾਏ ਨੀ ਜੰਪੁਰ ਦੁੱਖ ਸਹਾਹੇ।
ਵਾਹਿਗੁਰੂ ਦੇ ਨਾਮ ਤੋਂ ਬਿਨਾਂ ਠੌਰ ਨਾ ਪਾਏ ਨੀ, ਉਹਨਾਂ ਨੂੰ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਕਦੇ ਢੋਈ ਨਹੀਂ ਪ੍ਰਾਪਤ ਹੁੰਦੀ, ਨਾ ਹੀ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਉਹਨਾਂ ਨੂੰ ਕੋਈ ਥਾਂ ਟਿਕਾਣਾ ਮਿਲਦਾ ਹੈ। ਜੰਪੁਰ ਦੁੱਖ ਸਹਾਹੇ, ਉਹ ਜਮਾਂ ਦੀ ਪੁਰੀ ਵਿੱਚ ਜਾ ਕੇ ਹਮੇਸ਼ਾ ਲਈ ਦੁੱਖ ਹੀ ਸਹਾਰਦੇ ਨੇ। ਇਹਦਾ ਮਤਲਬ ਇਹ ਹੈ ਜੇ ਅਸੀਂ ਹਉਮੈ ਦੇ ਵਿੱਚ ਚੰਗੇ ਕੰਮ ਵੀ ਕਰਦੇ ਹਾਂ ਔਰ ਉਹਨਾਂ ਦਾ ਫਲ ਵੀ ਅੱਗੇ ਜਾ ਕੇ ਸਾਨੂੰ ਜਮਾਂ ਦਾ ਦੁੱਖ ਹੀ ਸਹਾਰਨਾ ਪੈਂਦਾ। ਦਰਗਾਹ ਦੇ ਵਿੱਚ ਤਾਂ ਵਾਹਿਗੁਰੂ ਦੇ ਨਾਮ ਜਪਣ ਵਾਲਿਆਂ ਦਾ ਹੀ ਸਤਿਕਾਰ ਹੁੰਦਾ ਹੈ, ਜਿਹੜੇ ਦੂਸਰੇ ਨੇ ਉਹਨਾਂ ਨੂੰ ਤਾਂ ਰਸਤੇ ਵਿੱਚ ਲੁੱਟ ਲਿਆ ਜਾਂਦਾ। ਇੱਕ ਥਾਂ 'ਤੇ ਸਤਿਗੁਰੂ ਦੇ ਬਹੁਤ ਪਿਆਰੇ ਬਚਨ ਹਨ, ਕਰਮ ਧਰਮ ਪਾਖੰਡ ਜੋ ਦੀਸਾ ਹੈ ਤਿੰਨ ਜਮ ਜਾ ਗਾਤੀ ਲੁੱਟੈ, ਨਿਰਬਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿਤ ਛੂਟੈ। ਆ ਜਿੰਨੇ ਵੀ ਪਖੰਡ ਦੇ ਧਰਮ ਕਰਮ ਸਾਨੂੰ ਦਿਖਾਈ ਦਿੰਦੇ ਨੇ, ਹਜ਼ੂਰ ਕਹਿੰਦੇ ਇਹਨਾਂ ਨੂੰ ਜਮ ਜਾ ਗਾਤੀਏ ਰਸਤੇ ਵਿੱਚ ਹੀ ਲੁੱਟ ਲੈਂਦੇ ਨੇ। ਜਿਵੇਂ ਕੋਈ ਬਲੈਕ ਦਾ ਸਮਗਲਿੰਗ ਦਾ ਮਾਲ ਲੈ ਕੇ ਜਾਂਦਾ ਫੜਿਆ ਜਾਵੇ ਤਾਂ ਪੁਲਿਸ ਵਾਲੇ ਹੀ ਸਾਰਾ ਕੁਝ ਖੋਹ ਲੈਂਦੇ ਨੇ, ਇਹੀ ਹਾਲ ਉਸ ਪਖੰਡੀ ਦਾ ਹੁੰਦਾ ਹੈ ਜਿਹੜਾ ਹਉਮੈ ਦੇ ਵਿੱਚ ਕੋਈ ਤੀਰਥ ਵਰਤ ਇਸ਼ਨਾਨ ਵੀ ਕਰਦਾ ਹੈ तीर्त बरत यार दान कर मन मह तरै गुमान। फिर हुंदा की है नानक ने फल जाते जो कुंचर इशनान। जिमें हाथी का किया इशनान निष्फल चलिया जाता है, होमे वाले बंदे दे कीते कर्मा नूं जमदूत ही रस्ते विच लुट लैंदे ने, इसलिए वह जमपुरी दे विच जाके भी दुख सहारदे हन।
जी ओ पिंड सब तिस दा तिसै दा आधार।
साहिब सतगुरु सच्चे पातशाह फरमाउंदे ने, गुरमुखो आ जिहड़ा जीओ दा अर्थ है सूक्ष्म शरीर है ते पिंड स्थूल शरीर है, ये सब उस वाहिगुरु परमेश्वर का बख्शिया होया है। तिसे दा आधार ते उस वाहिगुरु परमेश्वर ने जीव कला का आसरा भी सानू बख्शिश किया होया है। अथवा गुरमुखा ने जीओ पिंड साहब तिस दा, ये जीओ का अर्थ है मन जिंद जान ते पिंड शरीर सारा उस मालक का समझिया होया है ते उस वाहिगुरु के नाम का आसरा ग्रहण किया है।
गुर परसादी बुझी है ता पाए मोख द्वार।
साहिब सतगुरु सच्चे पातशाह फरमाउंदे ने, भाई गुरु की कृपा द्वारा इस गल नूं समझा जाता है बई जदों अकाल पुरख वाहिगुरु नूं तन भी मन भी धन भी अर्पण कर देईए ते फिर तां पाए मोख द्वार, फिर वह मुक्ति दा द्वार ज्ञान, मुक्ति दा द्वार की है भगती, वह प्राप्त हुंदी है। हजूर कहिंदे ने जदों अपना तन मन धन गुरु नूं अर्पण कर देईए, गुर प्रसादी बुझी है, फिर गुरु की कृपा द्वारा इस गल नूं समझीदा है कि वाहिगुरु की कृपा दे नाल ही मोख द्वार नूं प्राप्त करीदा है।
नानक नाम सलाहे तू अंत न पारावार।
साहिब सतगुरु सच्चे पातशाह मन नूं सिख्या देंदे ने कि ऐ मन तू उस अकाल पुरख वाहिगुरु दे नाम नूं सला ते नाल ए भी कह अंत न पारावार, उस वाहिगुरु दे नाम दे फल दा उहदे महात्म दा कोई उरवार पार दा अंत नहीं दस सकदा। इत्थे भी इन्ने फल नाम द्वारा प्राप्त हुंदे हन ते दरगाह दे विच भी उस वाहिगुरु परमेश्वर दे नाम दा कोई अंत पारावार नहीं दस सकदा।
श्री राग महला तीजा तिना आनंद सदा सुख है जिन्ना सच नाम आधार।
हुण पिछले प्रकरण दे अनुसार ही साहिब सतगुरु सच्चे पातशाह मन नूं मुखातब करके फिर उपदेश देंदे हन, मन रे सदा आनंद गुण गाए। ऐ मना जे तू चाहना मैनू हमेशा लिए आनंद प्राप्त हो जावे, गुण गाए फिर तू उस अकाल पुरख वाहिगुरु दे गुण गा, उहदी कीर्तन भगती नाल जुड़। सच्ची बाणी हर पाई है हर स्यों रह समाए। सच्ची बाणी द्वारा हर पाई है वाहिगुरु परमेश्वर नूं प्राप्त करीदा है। जो प्रभ को मिलबो चाहे खो शब्द मिले, सच्ची बाणी विच ओ सिख्या है जिस द्वारा असी वाहिगुरु नूं प्राप्त कर सकते हाँ। हर स्यों रह समाए ते जिहड़ा पाई सच्ची बाणी नाल जुड़दा है ते फिर ओ उस वाहिगुरु परमेश्वर दे नाल ही समाया रहिंदा है, उहदे नाल हमेशा लई अभेद हो जांदा है। रहाओ इन्हां सिधांत रूप पंक्तियां विच मन नूं सिख्या दे के ते हुण आरंभ तों फरमाउंदे ने तिन्हां आनंद सदा सुख है जिन्हां सच नाम आधार। गुरमुखो जिन्हां नूं सच्चे नाम दा आसरा प्राप्त हो गया है उन्हां गुरमुखां नूं हमेशा लई आनंद ते हमेशा लई सुख प्राप्त हो जांदा है।
गुर शब्दी सच पाया दुख निवारण हार।
साहिब सतगुरु सच्चे पातशाह फरमाउंदे ने, भाई गुर शब्दी गुर उपदेशां द्वारा गुरु दी सिख्या द्वारा असीं सच पाया, असीं सच्चे नाम नूं प्राप्त कीता है। ओ नाम कैसा है? दुख निवारण हार, ओ सारे दुखां नूं नाश करन वाला है। दुख भंजन तेरा नाम जी, दुख भंजन तेरा नाम, वाहिगुरु दा नाम ही सारे दुखां नूं नाश करन वाला है। इसे लई तां सतगुरु ने आखिया है सर्व रोग का औखद नाम, कल्याण रूप मंगल गुण गा। ਸਾਰੇ ਰੋਗਾਂ ਦਾ ਦਾਰੂ ਇੱਕੋ ਵਾਹਿਗੁਰੂ ਦਾ ਨਾਮ ਹੈ। ਇਸੇ ਲਈ ਹਜ਼ੂਰ ਕਹਿੰਦੇ ਗੁਰ ਸ਼ਬਦੀ ਗੁਰ ਉਪਦੇਸ਼ ਦੁਆਰਾ ਗੁਰਸਿੱਖਿਆ ਦੁਆਰਾ ਅਸੀਂ ਸੱਚੇ ਨਾਮ ਨੂੰ ਪ੍ਰਾਪਤ ਕੀਤਾ ਜੋ ਸਾਰੇ ਦੁੱਖਾਂ ਨੂੰ ਨਿਵਰਤ ਕਰਨ ਵਾਲਾ ਹੈ।
ਸਦਾ ਸਦਾ ਸਾਚੇ ਗੁਣ ਗਾਵਹਿ ਸਾਚੇ ਨਾਇ ਪਿਆਰ।
ਜਿਹੜੇ ਗੁਰਮੁਖ ਜਨ ਹਨ ਉਹ ਸਦਾ ਸਦਾ ਹਮੇਸ਼ਾ ਹਮੇਸ਼ਾ ਸੱਚੇ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦੇ ਹਨ ਅਤੇ ਨਾਲ ਹੀ ਸਾਚੇ ਨਾਇ ਪਿਆਰ ਸੱਚੇ ਨਾਮ ਦੇ ਨਾਲ ਪਿਆਰ ਵੀ ਕਰਦੇ ਨੇ। ਭਾਵ ਕੀਰਤਨ ਭਗਤੀ ਤੇ ਸਿਮਰਨ ਭਗਤੀ ਨਾਲ ਹਮੇਸ਼ਾ ਲਈ ਜੁੜੇ ਰਹਿੰਦੇ ਹਨ।
ਕਿਰਪਾ ਕਰਕੇ ਆਪਣੀ ਦਿੱਤੋਂ ਭਗਤ ਭੰਡਾਰ।
ਫਿਰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਆਪਣੀ ਕਿਰਪਾ ਕਰਕੇ ਆਪਣੀ ਰਹਿਮਤ ਕਰਕੇ ਆਪਣੀ ਨਦਰ ਕਰਕੇ ਦਿੱਤੋਂ ਭਗਤ ਭੰਡਾਰ ਉਹਨਾਂ ਨੂੰ ਭਗਤੀ ਦਾ ਭੰਡਾਰ ਬਖਸ਼ਿਸ਼ ਕਰ ਦਿੱਤਾ। ਕਿਉਂਕਿ ਭਗਤੀ ਦਾ ਭੰਡਾਰ ਐਸਾ ਹੈ ਉਸ ਦੁਆਰਾ ਸਭ ਦਾਤਾਂ ਪ੍ਰਾਪਤ ਹੁੰਦੀਆਂ ਨੇ। ਇਸੇ ਲਈ ਹਜ਼ੂਰ ਕਹਿੰਦੇ ਨੇ ਜਿਨ੍ਹਾਂ ਦਾ ਵਾਹਿਗੁਰੂ ਦੇ ਨਾਮ ਦੇ ਨਾਲ ਪਿਆਰ ਹੋ ਜਾਂਦਾ ਹੈ ਜਿਹੜੇ ਸਦਾ ਸਦਾ ਸੱਚੇ ਵਾਹਿਗੁਰੂ ਦੇ ਗੁਣ ਗਾਉਂਦੇ ਰਹਿੰਦੇ ਨੇ ਅਤੇ ਫਿਰ ਵਾਹਿਗੁਰੂ ਕਿਰਪਾ ਕਰਕੇ ਉਹਨਾਂ ਨੂੰ ਆਪਣੀ ਭਗਤੀ ਦਾ ਭੰਡਾਰ ਬਖਸ਼ਿਸ਼ ਕਰ ਦਿੰਦਾ ਹੈ।
ਮਨ ਰੇ ਸਦਾ ਆਨੰਦ ਗੁਣ ਗਾਏ ਸੱਚੀ ਬਾਣੀ ਹਰ ਪਾਈ ਹੈ ਹਰ ਸਿਉ ਰਹਿ ਸਮਾਏ ਰਹਾਉ ਸੱਚੀ ਭਗਤੀ ਮਨ ਲਾਲ ਥੀਆ ਰੱਤਾ ਸਹਿਜ ਸੁਪਾਏ।
ਰਹਾਉ ਬਸਰਾਮ ਦੇ ਕੇ ਸਾਹਿਬ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਫਰਮਾਉਂਦੇ ਹਨ ਸੱਚੀ ਭਗਤੀ ਮਨ ਲਾਲ ਥੀਆ। ਸੱਚੀ ਭਗਤੀ ਕਰਦਿਆਂ ਹੋਇਆਂ ਉਹਨਾਂ ਗੁਰਮੁਖਾਂ ਦਾ ਮਨ ਵੀ ਐਨ ਲਾਲ ਸੁਰਖ ਹੋ ਗਿਆ ਹੈ ਭਾਵ ਵਾਹਿਗੁਰੂ ਦੇ ਨਾਮ ਦੇ ਮਜੀਠੀ ਰੰਗ ਵਿੱਚ ਰੰਗਿਆ ਗਿਆ ਹੈ ਪ੍ਰੇਮ ਦਾ ਰੰਗ ਲਾਲ ਮੰਨਿਆ ਹੈ। ਰੱਤਾ ਸਹਿਜ ਸੁਭਾਏ ਅਤੇ ਫਿਰ ਉਹਨਾਂ ਦਾ ਮਨ ਸੁੱਤੇ ਸਿੱਧ ਹੀ ਵਾਹਿਗੁਰੂ ਦੇ ਨਾਮ ਦੇ ਭਗਤੀ ਦੇ ਰੰਗ ਵਿੱਚ ਰੰਗਿਆ ਰਹਿੰਦਾ ਹੈ।
ਗੁਰ ਸ਼ਬਦੀ ਮਨ ਮੋਹਿਆ ਕਹਿਣਾ ਕਛੂ ਨਾ ਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਗੁਰ ਸ਼ਬਦੀ ਗੁਰੂ ਸ਼ਬਦਾਂ ਦੀ ਕਮਾਈ ਕਰਦਿਆਂ ਹੋਇਆਂ ਗੁਰਬਾਣੀ ਦਾ ਅਭਿਆਸ ਕਰਦਿਆਂ ਹੋਇਆਂ ਉਹਨਾਂ ਗੁਰਮੁਖਾਂ ਦਾ ਮਨ ਮੋਹਿਆ ਗਿਆ ਹੈ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੇ। ਕਹਿਣਾ ਕਛੂ ਨਾ ਜਾਏ ਬਈ ਹੁਣ ਹੋਰ ਕੁਛ ਨਹੀਂ ਕਿਹਾ ਜਾ ਸਕਦਾ। ਜਿਨ੍ਹਾਂ ਦਾ ਮਨ ਵਾਹਿਗੁਰੂ ਵੱਲ ਮੋਹਿਤ ਹੋ ਜਾਂਦਾ ਹੈ ਅਤੇ ਫਿਰ ਉਹਨਾਂ ਨੂੰ ਵਾਹਿਗੁਰੂ ਪਰਮੇਸ਼ਰ ਆਪਣੇ ਨਾਲ ਮਿਲਾ ਲੈਂਦਾ ਹੈ।
ਜੇ ਵਾਰਤੀ ਸ਼ਬਦ ਸੱਚੇ ਅੰਮ੍ਰਿਤ ਪੀਵੈ ਰਸ ਗੁਣ ਗਾਏ।
ਹਜ਼ੂਰ ਫਰਮਾਉਂਦੇ ਨੇ ਜੇ ਵਾਰਤੀ ਸ਼ਬਦ ਸੱਚੇ ਉਹਨਾਂ ਗੁਰਮੁਖਾਂ ਦੀ ਜਿਹਵਾ ਦਾ ਅਰਥ ਹੈ ਰਸਨਾ। ਉਹਨਾਂ ਦੀ ਜ਼ੁਬਾਨ ਸੱਚੇ ਗੁਰੂ ਦੇ ਸ਼ਬਦ ਦੁਆਰਾ ਬਾਣੀ ਦੇ ਰੰਗ ਵਿੱਚ ਰੰਗੀ ਜਾਂਦੀ ਹੈ। ਅੰਮ੍ਰਿਤ ਪੀਵੈ ਰਸ ਗੁਣ ਗਾਏ ਉਹ ਰਸ ਦਾ ਅਰਥ ਹੈ ਪ੍ਰੇਮ ਦੇ ਨਾਲ ਵਾਹਿਗੁਰੂ ਦੇ ਗੁਣ ਗਾ ਕੇ ਭਾਵ ਉਸਦੀ ਸਿਫਤ ਸਲਾਹ ਕਰਕੇ ਅੰਮ੍ਰਿਤ ਪੀਵੈ ਉਹ ਉਸ ਨਾਮ ਬਾਣੀ ਦੇ ਅੰਮ੍ਰਿਤ ਰਸ ਨੂੰ ਪੀਂਦੇ ਨੇ। ਇਹਦਾ ਮਤਲਬ ਇਹ ਹੈ ਉਹਨਾਂ ਦੀ ਰਸਨਾ ਸੱਚੇ ਸ਼ਬਦ ਦੇ ਰੰਗ ਵਿੱਚ ਰੰਗੀ ਜਾਂਦੀ ਹੈ ਅਤੇ ਆਪਣੀ ਰਸਨਾ ਤੋਂ ਗੁਣ ਗਾ ਗਾ ਕੇ ਵਾਹਿਗੁਰੂ ਦਾ ਜਸ ਕਰ ਕਰਕੇ ਹਮੇਸ਼ਾ ਲਈ ਨਾਮ ਕੀਰਤਨ ਦਾ ਅੰਮ੍ਰਿਤ ਰਸ ਛਕਦੇ ਹਨ।
ਗੁਰਮੁਖ ਇਹੋ ਰੰਗ ਪਾਈਐ ਜਿਸ ਨੂੰ ਕਿਰਪਾ ਕਰੇ ਰਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਇਹ ਜਿਹੜਾ ਰੰਗ ਹੈ ਨਾ ਨਾਮ ਦਾ ਭਗਤੀ ਦਾ ਬਾਣੀ ਦਾ ਰੰਗ ਗੁਰਮੁਖ ਇਹੋ ਰੰਗ ਪਾਈਐ ਇਹ ਗੁਰੂ ਦੀ ਕਿਰਪਾ ਦੁਆਰਾ ਪ੍ਰਾਪਤ ਕਰੀਦਾ ਹੈ। ਜਿਸ ਨੂੰ ਕਿਰਪਾ ਕਰੇ ਰਜਾਏ ਰਜਾਈ ਦਾ ਅਰਥ ਹੈ ਰਜ਼ਾ ਦਾ ਮਾਲਕ ਅਕਾਲ ਪੁਰਖ ਵਾਹਿਗੁਰੂ ਜਿਸ 'ਤੇ ਕਿਰਪਾ ਕਰ ਦੇਵੇ ਅਤੇ ਫਿਰ ਉਹੀ ਗੁਰੂ ਦੁਆਰਾ ਇਹ ਨਾਮ ਭਗਤੀ ਬਾਣੀ ਦੇ ਰੰਗ ਨੂੰ ਪ੍ਰਾਪਤ ਕਰਦਾ ਹੈ।
ਸੰਸਾ ਇਹੋ ਸੰਸਾਰ ਹੈ ਸੁਤਿਆਂ ਰਹਿਣ ਵਿਹਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਇਹ ਜਿਹੜਾ ਸੰਸਾਰ ਹੈ ਇਹ ਤੇ ਸੰਸਿਆਂ ਦਾ ਭਰਿਆ ਹੋਇਆ ਹੈ ਇਹ ਤੇ ਸੰਸਿਆਂ ਦਾ ਸਮੁੰਦਰ ਹੈ। ਸੁੱਤਿਆਂ ਰਹਿਣ ਵਿਹਾਏ ਸਾਡੀ ਸਾਰੀ ਉਮਰ ਸੁੱਤਿਆਂ ਦੀ ਹੀ ਇਹਦੇ ਵਿੱਚ ਲੰਘ ਜਾਂਦੀ ਹੈ, ਕਿਉਂਕਿ ਸਤਿਗੁਰੂ ਦੇ ਬਚਨ ਹੈ ਸੁੱਤੜੇ ਅਸੰਖ ਮਾਇਆ ਝੂਠੀ ਕਾਰਨ। ਇਹ ਝੂਠੀ ਮਾਇਆ ਦੇ ਵਾਸਤੇ, ਇਸ ਮਾਇਆ ਦੇ ਮੋਹ ਦੀ ਨੀਂਦ ਵਿੱਚ ਸਾਰੇ ਸੁੱਤੇ ਪਏ ਨੇ। ਫਿਰ ਮਹਾਰਾਜ ਕੋਈ ਜਾਗਦਾ ਵੀ ਹੈ? ਹਜ਼ੂਰ ਕਹਿੰਦੇ ਭਾਈ ਹਾਂ, ਸੁੱਤੜੇ ਅਸੰਖ ਮਾਇਆ ਝੂਠੀ ਕਾਰਨੇ, ਨਾਨਕ ਸੇ ਜਾਗਨ ਜੇ ਰਸਨਾ ਨਾਮ ਉਚਾਰਨੇ। ਜਿਹੜੇ ਰਸਨਾ ਤੋਂ ਨਾਮ ਉਚਾਰਨ ਕਰਦੇ ਨੇ ਭਾਈ, ਫਿਰ ਉਹ ਜਾਗਦੇ ਨੇ, ਉਹਨਾਂ ਦਾ ਮਨ ਅੰਦਰੋਂ ਜਾਗਦਾ ਹੈ, ਉਹਨਾਂ ਦੀ ਸੁਰਤ ਜਾਗ ਪੈਂਦੀ ਹੈ। ਨਹੀਂ ਤਾਂ ਹਜ਼ੂਰ ਫਰਮਾਉਂਦੇ ਨੇ ਭਾਈ, ਇਹ ਸੰਸਾਰ ਅਤੇ ਸੰਸਿਆ ਨਾਲ ਭਰਿਆ ਹੋਇਆ ਹੈ ਤੇ ਸੁੱਤਿਆਂ ਹੀ ਸਾਡੀ ਸਾਰੀ ਅਵਸਥਾ ਦੀ ਰਾਤ ਨਿਕਲ ਜਾਂਦੀ ਹੈ।
ਇੱਕ ਆਪਣੇ ਪਹਾਣੇ ਕੱਢ ਲਈਅਨ, ਆਪੇ ਲਈਅਨ ਮਿਲਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇੱਕ ਐਸੇ ਵੀ ਗੁਰਮੁਖ ਨੇ ਜਿਨ੍ਹਾਂ ਨੂੰ ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਭਾਣੇ ਵਿੱਚ ਬਾਹਰ ਕੱਢ ਲਿਆ ਹੈ ਅਤੇ ਆਪੇ ਲਿਆਉਣ ਮਿਲਾਏ, ਅਤੇ ਫਿਰ ਉਹਨਾਂ ਨੂੰ ਕਿਰਪਾ ਕਰਕੇ ਆਪਣੇ ਨਾਲ ਮਿਲਾ ਲਿਆ ਹੈ। ਇਹਦਾ ਮਤਲਬ ਇਹ ਹੈ, ਜਿਨ੍ਹਾਂ 'ਤੇ ਵਾਹਿਗੁਰੂ ਦੀ ਮਿਹਰ ਹੁੰਦੀ ਹੈ, ਉਹਨਾਂ ਗੁਰਮੁਖਾਂ ਨੂੰ ਇਸ ਸੰਸਿਆਂ ਦੇ ਸਾਗਰ ਸੰਸਾਰ ਤੋਂ ਵਾਹਿਗੁਰੂ ਆਪ ਬਾਹਰ ਕੱਢ ਲੈਂਦੇ, ਅਤੇ ਬਾਹਰ ਕੱਢ ਕੇ ਫਿਰ ਉਹਨਾਂ ਨੂੰ ਆਪਣੇ ਨਾਲ ਹੀ ਮਿਲਾ ਲੈਂਦਾ, ਆਪਣੇ ਵਿੱਚ ਅਭੇਦ ਹੀ ਕਰ ਲੈਂਦਾ ਹੈ। ਜਿਵੇਂ ਕੋਈ ਨਦੀ ਸਮੁੰਦਰ ਵਿੱਚ ਰਲ ਜਾਵੇ, ਇਸੇ ਤਰ੍ਹਾਂ ਵਾਹਿਗੁਰੂ ਉਹਨਾਂ ਗੁਰਮੁਖਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
ਆਪੇ ਹੀ ਆਪ ਮਨ ਵਸਿਆ, ਮਾਇਆ ਮੋਹ ਚੁਕਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਆਪੇ ਹੀ ਆਪ ਮਨ ਵਸਿਆ, ਉਹ ਵਾਹਿਗੁਰੂ ਆਪਣੇ ਆਪ ਹੀ ਉਹਨਾਂ ਗੁਰਮੁਖਾਂ ਦੇ ਮਨ ਵਿੱਚ ਆ ਕੇ ਵਸ ਗਿਆ। ਕਿਵੇਂ ਵਸਿਆ? ਮਾਇਆ ਮੋਹ ਚੁਕਾਏ, ਪਹਿਲਾਂ ਮਾਇਆ ਦਾ ਮੋਹ ਚੁਕਾ ਦਿੱਤਾ। ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕੀਤੀ, ਗੁਰਮੁਖਾਂ ਦੇ ਮਨ ਵਿੱਚੋਂ ਮਾਇਆ ਦਾ ਮੋਹ ਚੁਕਾ ਦਿੱਤਾ, ਅਤੇ ਜਦੋਂ ਮਾਇਆ ਦਾ ਮੋਹ ਚੁੱਕਿਆ ਜਾਂਦਾ ਹੈ ਤਾਂ ਫਿਰ ਵਾਹਿਗੁਰੂ ਆਪ ਆ ਕੇ ਮਨ ਦੇ ਵਿੱਚ ਵਸਦਾ ਹੈ। ਕਿਉਂਕਿ ਮਾਇਆ ਦਾ ਮੋਹ ਇਹ ਐਸਾ ਦੁਸ਼ਮਣ ਹੈ, ਬਈ ਜਿੰਨਾ ਚਿਰ ਮਾਇਆ ਦਾ ਮੋਹ ਸਾਡੇ ਅੰਦਰ ਹੋਵੇ ਉਨਾ ਚਿਰ ਵਾਹਿਗੁਰੂ ਪਰਮੇਸ਼ਰ ਆ ਹੀ ਨਹੀਂ ਸਕਦਾ, ਕਿਉਂਕਿ ਇੱਕ ਪਾਸੇ ਮਾਇਆ ਹੈ, ਦੂਜੇ ਪਾਸੇ ਵਾਹਿਗੁਰੂ ਆਪ ਹੈ। ਸਾਹਨ ਸਤ ਕਰੈ ਜੀ ਆਪਣੇ, ਸੋਰ ਮਈਏ ਕੋ ਮਿਲੈ ਨਾ ਸੁਪਨੇ। ਸਾਹਨ ਦਾ ਅਰਥ ਹੈ ਛਾਣੀ, ਭਾਵ ਮਾਇਆ। ਜਿਹੜਾ ਮਾਇਆ ਦੇ ਨਾਲ ਪਿਆਰ ਕਰਦਾ ਹੈ, ਸਾਹਨ ਸਤ ਕਰੈ ਜੀ ਆਪਣੇ, ਜਿਹੜਾ ਮਨੁੱਖ ਆਪਣੇ ਜੀ ਅੰਦਰ ਆਪਣੇ ਮਨ ਅੰਦਰ ਮਾਇਆ ਦੇ ਨਾਲ ਅਤੀ ਸਨੇਹ ਕਰਦਾ ਹੈ, ਅਤੇ ਫਿਰ ਉਸ ਮਾਇਆ ਦੇ ਮਾਲਕ ਅਕਾਲ ਪੁਰਖ ਨੂੰ ਕਦੇ ਸੁਪਨੇ ਵਿੱਚ ਵੀ ਨਹੀਂ ਮਿਲ ਸਕਦਾ। ਇਸੇ ਲਈ ਹਜ਼ੂਰ ਕਹਿੰਦੇ ਵਾਹਿਗੁਰੂ ਨੇ ਪਹਿਲਾਂ ਮਾਇਆ ਦਾ ਮੋਹ ਚੁਕਾਇਆ ਅਤੇ ਫਿਰ ਉਹ ਆਪ ਆ ਕੇ ਉਹਨਾਂ ਦੇ ਮਨ ਵਿੱਚ ਵਸ ਗਿਆ।